ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਹਨ। ਸ਼ਿਕਾਰ ਤੇ ਚੜ੍ਹਦੇ ਨੇ ਆਪਣੇ ਸਿਪਾਹੀਆਂ ਪਾਸੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ, ਕਰਾਉਂਦੇ ਹਨ। ਸਮਾਂ ਬੀਤਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਹੋਣਾ ਨੇ ਬੇਨਤੀ ਕੀਤੀ, ਧੀ ਰਾਣੀ ਵਾਸਤੇ ਕੋਈ ਯੋਗ ਵਰ ਲੱਭੀਏ। ਗੁਰਦੇਵ ਨੇ ਬਚਨ ਕੀਤਾ, ਪਰਮੇਸ਼ਰ ਨੇ ਵਿਧਾਤੇ ਨੇ ਜਿਹੜੇ ਸੰਜੋਗ ਰਚੇ ਹਨ ਮਾਤਾ ਜੀ, ਉਹ ਹੋ ਜਾਣੇ ਹਨ। ਅਗਲੇ ਦਿਨ ਹੀ ਗੁਰੂ ਦਰਬਾਰ ਚ ਇੱਕ ਗਰੀਬ ਗੁਰਸਿੱਖ, ਜਿਹਦੇ ਤਨ ਤੇ ਕੱਪੜੇ ਵੀ ਬਹੁਤ ਪੁਰਾਣੇ ਜੀਰਨ ਹਨ, ਜਿਹਦਾ ਨਾਮ ਭਾਈ ਧਰਮਾ ਹੈ, ਆਪਣੇ 7 ਸਾਲ ਦੇ ਇੱਕ ਪੁੱਤਰ ਭਾਈ ਸਾਧੂ ਸਮੇਤ ਗੁਰੂ ਚਰਨਾਂ ਚ ਆਇਆ। ਗੁਰਦੇਵ ਜੀ ਨੇ ਪੁੱਛਿਆ, ਭਾਈ ਧਰਮਾ ਜੀ ਕਿਹੜਾ ਨਗਰ ਹੈ, ਕਿੱਥੋਂ ਦੇ ਰਹਿਣ ਵਾਲੇ ਹੋ? ਕਹਿਣ ਲੱਗੇ, ਮਹਾਰਾਜ ਮੱਲੇਪੁਰ ਨਗਰ ਦਾ ਮੈਂ ਰਹਿਣ ਵਾਲਾ ਹਾਂ, ਆਪ ਜੀ ਦਾ ਸੇਵਕ ਸਿੱਖ ਹਾਂ, ਗਰੀਬ ਹਾਂ। ਗੁਰਦੇਵ ਨੇ ਬਚਨ ਕਹੇ, ਗੁਰਸਿੱਖੀ ਹੈ ਤੋ ਸਭ ਕੁਝ ਹੈ। ਉਸੇ ਵੇਲੇ ਸ਼ਗਨ ਦੇ ਖਾਰੇ ਮਹਾਰਾਜ ਜੀ ਨੇ ਛੁਹਾਰਾ ਮੰਗਾਇਆ ਔਰ ਇਹਦੇ ਸਪੁੱਤਰ ਭਾਈ ਸਾਧੂ ਜੀ ਦੇ ਨਾਲ ਆਪਣੀ ਧੀ ਰਾਣੀ ਬੀਬੀ ਵੀਰੋ ਦੀ ਸਗਾਈ ਕਰ ਦਿੱਤੀ। ਸੰਗਤ ਹੈਰਾਨ ਸੀ ਕਿ ਗੁਰਦੇਵ ਨੇ ਇੱਕ ਗਰੀਬ ਸਿੱਖ ਦੇ ਨਾਲ ਆਪਣੀ ਧੀ ਦਾ ਕੰਨਿਆਂ ਦਾ ਨਾਤਾ ਜੋੜਿਆ ਹੈ, ਹੈਰਾਨੀ ਹੈ। ਘਰ ਵਿੱਚ ਆਏ, ਮਾਤਾ ਦਮੋਦਰੀ ਜੀ ਨੇ ਮਹਾਰਾਜ ਜੀ ਨੂੰ ਉਲਾਂਭਾ ਦਿੱਤਾ। ਸਤਿਗੁਰਾਂ ਆਖਿਆ, ਦਮੋਦਰੀ ਜਿਨ੍ਹਾਂ ਦੇ ਪੱਲੇ ਗੁਰਸਿੱਖੀ ਹੈ ਉਹ ਸਭ ਤੋਂ ਵੱਡੇ ਹਨ, ਇਹਦੇ ਜੈਸਾ ਤੁਲ ਸਾਨੂੰ ਕੋਈ ਦੂਜਾ ਨਜ਼ਰ ਨਹੀਂ ਆਇਆ। ਸੁਣ ਕੇ ਮਾਤਾ ਦਮੋਦਰੀ ਜੀ ਚੁੱਪ ਹੋ ਗਏ। ਸਮਾਂ ਬੀਤਿਆ। ਗੁਰਦੇਵ ਦੇ ਗ੍ਰਹਿ ਵਿਖੇ ਜਗਤ ਮਾਤਾ ਮਾਤਾ ਨਾਨਕੀ ਜੀ ਦੇ ਉਧਰ ਤੋਂ ਬਾਬਾ ਟਲ ਰਾਏ ਸਾਹਿਬ ਜੀ ਨੇ ਜਨਮ ਲਿਆ। ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪ ਬਾਬਾ ਜੀ ਦਾ ਨਾਮ ਰੱਖਿਆ। ਕਹਿੰਦੇ ਅਟਲ ਸਮਾਧੀ ਲਾਉਂਦੇ ਆਏ ਨੇ, ਇਸ ਕਰਕੇ ਇਹਨਾਂ ਦਾ ਨਾਮ ਅਟਲ ਰਾਏ ਹੋਵੇਗਾ। ਤੋ ਬਾਬਾ ਅਟਲ ਰਾਏ ਜੀ ਦੇ ਜਨਮ ਦੀਆਂ ਬਹੁਤ ਖੁਸ਼ੀਆਂ ਸਾਰੇ ਘਰ ਵਿੱਚ ਨਗਰ ਚ ਮਨਾਈਆਂ ਗਈਆਂ। ਮਾਤਾ ਜੀ ਮਾਤਾ ਗੰਗਾ ਜੀ ਆਪਣੇ ਪੋਤਰਿਆਂ ਨੂੰ ਗੋਦ ਚ ਬਿਠਾ ਕੇ ਖਿਡਾਉਂਦੇ ਹਨ, ਦੁਲਾਰ ਕਰਦੇ ਹਨ। ਇੱਕ ਪੋਤਰੀ ਤੇ 4 ਪੋਤਰੇ ਮਾਤਾ ਗੰਗਾ ਜੀ ਦੇ ਘਰ ਵਿੱਚ ਖੇਡਦੇ ਆ, ਰੌਣਕਾਂ ਲੱਗੀਆਂ ਹਨ, ਬਹੁਤ ਖੁਸ਼ੀਆਂ ਹਨ, ਉਤਸ਼ਵ ਹਨ। ਆਓ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਕੇਤਿਕ ਦਿਨ ਪਸ਼ਚਾਤ ਤੇ ਕੌਲਾ ਸੁਨਤ ਆਨੰਦ।
ਕਹਿੰਦੇ ਕੁਝ ਦਿਨ ਬੀਤ ਗਏ, ਮਾਤਾ ਕੌਲਾਂ ਜੀ ਬੀਬੀ ਕੌਲਾਂ ਜੀ ਜਦੋਂ ਉਹਨਾਂ ਨੇ ਸੁਣਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਗੁਰਦੇਵ ਦੇ ਘਰ ਵਿੱਚ ਗੁਰੂ ਕੇ ਮਹਿਲਾਂ ਚ ਖੁਸ਼ੀਆਂ ਆਈਆਂ ਹਨ, ਬੀਬੀ ਵੀਰੋ ਦੀ ਸਗਾਈ ਹੋਈ ਹੈ, ਬਾਬਾ ਟਲ ਰਾਏ ਜੀ ਦਾ ਜਨਮ ਹੋਇਆ ਹੈ, ਤੋ ਬੀਬੀ ਕੌਲਾਂ ਜੀ ਵੀ ਸੁਣ ਕੇ ਬੜੇ ਆਨੰਦਿਤ ਹੋਏ, ਬਹੁਤ ਖੁਸ਼ ਹੋਏ।
ਚਹਿਤ ਬਿਲੋਕਨ ਗੁਰੂ ਸੁਤ ਉਰ ਅਭਿਲਾਖ ਬਿਲੰਦ।
ਬੀਬੀ ਕੌਲਾਂ ਜੀ ਦੇ ਮਨ ਚ ਇੱਛਾ ਹੋਈ, ਅਭਿਲਾਖਾ ਹੋਈ ਕਿ ਗੁਰੂ ਕੇ ਮਹਿਲਾਂ ਚ ਜਾ ਕੇ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਾਂ, ਕਿਉਂਕਿ ਬਾਬਾ ਟਲ ਰਾਏ ਜੀ ਤੋਂ ਇਲਾਵਾ ਬਾਕੀ ਜਿਹੜੇ ਸਾਹਿਬਜ਼ਾਦੇ ਨੇ ਬੀਬੀ ਕੌਲਾਂ ਜੀ ਨੇ ਹਾਲੇ ਉਹਨਾਂ ਦੇ ਵੀ ਦਰਸ਼ਨ ਨਹੀਂ ਸਨ ਕੀਤੇ। ਇਸ ਕਰਕੇ ਮਨ ਚ ਸੰਕਲਪ ਹੋਇਆ ਕਿ ਜਾ ਕੇ ਗੁਰਦੇਵ ਦੇ ਜੋ ਬਾਕੀ ਦੇ ਸਾਹਿਬਜ਼ਾਦੇ ਨੇ ਬਾਬਾ ਟਲ ਰਾਏ ਜੀ ਦੇ ਸਮੇਤ ਉਹਨਾਂ ਦੇ ਜਾ ਕੇ ਦਰਸ਼ਨ ਕਰਾਂ।
ਚੌਪਈ ਚੜ ਡੋਰੇ ਪਰ ਤਬ ਹੈ ਸਿਧਾਰੀ।
ਬੀਬੀ ਕੌਲਾਂ ਜੀ ਆਪਣੇ ਖਾਸੇ ਤੇ ਪਾਲਕੀ ਚ ਸਵਾਰ ਹੋਏ ਤੇ ਜਿੱਥੇ ਕੌਲਸਰ ਸਾਹਿਬ ਅਸਥਾਨ ਹੈ ਇੱਥੇ ਬੀਬੀ ਜੀ ਦਾ ਨਿਵਾਸ ਸੀ ਮਾਤਾ ਕੌਲਾਂ ਜੀ ਦਾ, ਔਰ ਬੜੇ ਸੋਹਣੇ ਖਾਸੇ ਚ ਸਵਾਰ ਹੋ ਕੇ ਇਥੋਂ ਗੁਰੂ ਕੇ ਮਹਿਲਾਂ ਨੂੰ ਚੱਲ ਪਏ।
ਗੁਰ ਘਰ ਪ੍ਰਵਸ਼ੀ ਆਨੰਦ ਧਾਰੀ।
ਬੜੇ ਆਨੰਦ ਵਿੱਚ, ਬੜੇ ਭਾਰੀ ਖੇੜੇ ਵਿੱਚ ਕੌਲਾਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਗੰਗਾ ਕੋ ਪਗ ਬੰਦਨ ਕੀਨੀ।
ਸਤਿਕਾਰਯੋਗ ਮਾਤਾ ਗੰਗਾ ਜੀ ਅੱਗੇ ਮਹਿਲਾਂ ਚ ਮਿਲੇ ਹਨ, ਬੜੇ ਅਦਬ ਨਾਲ ਸਤਿਕਾਰ ਨਾਲ ਕੌਲਾਂ ਜੀ ਨੇ ਮਾਤਾ ਗੰਗਾ ਜੀ ਦੇ ਚਰਨਾਂ ਦੇ ਉੱਤੇ ਬੜੇ ਅਦਬ ਨਾਲ ਸੀਸ ਟਕਾ ਕੇ ਵੰਦਨਾ ਕੀਤੀ ਹੈ।
ਦੇਖ ਤਾਹੇ ਕੋ ਆਸ਼ਿਕ ਦੀਨੀ।
ਮਾਤਾ ਗੰਗਾ ਜੀ ਨੇ ਕੌਲਾਂ ਜੀ ਨੂੰ ਵੇਖਦਿਆਂ ਸੀਸ ਦਿੱਤੀ ਹੈ, ਆਖਿਆ ਪੁੱਤਰ तेरे चेत चो करतार ना विसरे तेनू सदा परमेश्वर दा भजन चेते रवे ए असीस माता गंगा जी ने माता कौला जी नू बख्शिश कीती
तीनों गुर पत्नी तब हेरी
इन्हे नू महाराज जी दे तिन्ने महल वड्डे महल माता दमोदरी जी माता नानकी जी माता मरवाई जी तिन्ना महलां दे दर्शन जो सन ओ कीते हन
सब को नमो कीन तिस बेरी
कौला जी ने तिन्ना महलां नू जो महाराज छेवें पातशाह दे महल ने तिन्ना महलां नू हथ जोड़ के नमस्कार कीते तिन्ना नू प्रणाम करके सीस चुकाया
हित सो हेर परस पर बैसी
बड़े हित नाल एक दूजे वल वेख्या और बड़े प्रेम नाल इन्हां नू भी माता कौला जी होणा नू माता गंगा जी ने अपने पास नेड़े बिठाया
बोलत मधुर गिरा मुख तैसी
कहिंदे बड़े आपस विच मिठे मिठे बोल होए गल्लां बातां होईयां बड़े प्यारे बचन बिलास होए
मान सहत बच कहत बिठाई
और बड़ा सन्मान करदिआं होइआं कौलां जी दा गुरु के महलां दे विच उन्हां दा टिकाणा करवाया यानी कि बिठाउणा कीता
लख है सो प्रीत हिरदे कर आई
जानदे ने के कौलां जी दे हिरदे विच छेवें पातशाह दी बहुत गूढ़ी प्रीत है ए गल माता गंगा जी भी जानदे ने माता दमोदरी जी माता नानकी जी माता मरवाई जी भी जानदे ने के कौलां दा जिहड़ा हिरदा है ओ छेवें पातशाह दी बहुत गूढ़ी प्रीत दे रंग विच रंगिया होया
दई बधाई सभिन सुनाए
कौला जी ने सारियां मातावां नू बधाई दित्ती माता जी बधाइयां होण खुशियां बख्शियां ने गुरु नानक साहब ने साहिबजादियां दा जन्म होया है फिर वीरो दी सगाई हो गई है इना सारे शुभ कारजां दी तुहानू बधाई होवे
मानी तिन्हो आनंद उपाए
कौला जी ने बधाई दित्ती ते समस्त मातावां ने इस बधाई नू सिर मथे प्रवान करदिआं कौला जी दा धन्नवाद कीता
हेलत साहिब जादे चार
महाराज जी दे चारों साहिबजादे गुरु के महलां दे विच खेड रहे हन
तन सो कुमार सो मूरत चार
कहिंदे जिन्हां दे तन हाले बाल रूप विच कुमार अवस्था विच ने चार साहिबजादे ने ते चार चारू नाम सुंदर दा भी हुंदा ते बड़े ही सुंदर ने बहुत ही सुशील हन
पंचम कन्या देखन कीन
चार साहिबजादे गुरु महलां च विचर रहे ने खेड रहे ने ते पंजवी गुरुदेव दी कन्या बीबी वीरो खेड रही है
बसन विभूखन धर दुत पीन
बड़े सोहने बस्तर बड़े सोहने आभूषण गहने साहिबजादिआं ने बीबी वीरो जी ने अपने तन ते धारण कीते हुए बहुत शोभनीक हो रहे हन
कर कर प्रेम अंक मैं लेत
बड़ा प्रेम करके माता कौलां जी साहिबजादिआं नू पहलां वड्डे बाबा गुरदित्ता जी नू गोद च लिया फिर बाबा सूरजमल जी नू फिर बाबा अणी राय जी नू बाबा टद राय जी ते हाले कुछ दिन पहलां ही जन्म होया बिलकुल ही बाल रूप च सन तो एदा गोद च लै के दुलार कर देने कौला जी
हेर हेर कर आशिक देत
वेख वेख के महाराज जी दे साहिबजादिआं नू माता कौला जी असीसां देंदे हन चिरां ताई जीवन गुरु के लाल लम्मियां उमरां होण गुरु के साहिबजादिआं दीआं इन्हां नू गुरु की सिक्खी दा दान प्राप्त होवे ਇਉਂ ਕੌਲਾ ਜੀ ਅਸੀਸਾਂ ਦਿੰਦੇ ਹਨ
ਸ਼੍ਰੀ ਗੁਰਦਿੱਤਾ ਦੌਰਤ ਫਿਰੈ
ਬਾਬਾ ਗੁਰਦਿੱਤਾ ਸਾਹਿਬ ਜੀ ਜੋ ਸਭ ਤੋਂ ਵੱਡੇ ਸਨ ਸਾਹਿਬਜ਼ਾਦੇ ਉਹ ਘਰ ਦੇ ਵਿਹੜੇ ਵਿੱਚ ਦੌੜੇ ਹੀ ਫਿਰਦੇ ਕਦੇ ਸੱਜੇ ਕਦੇ ਖੱਬੇ ਜਿਵੇਂ ਬਾਲਕਾਂ ਦੀ ਲੀਲਾ ਹੁੰਦੀ ਹੈ ਨਾ ਤੋ ਚੌਥਾ ਪਿਆਰ ਉਪੰਨੀ ਖੇਡ ਇਹ ਜੀਵਨ ਦਾ ਇਹੋ ਜਿਹਾ ਪੜਾਅ ਹੁੰਦਾ ਬਾਲਕ ਦੀ ਅਵਸਥਾ ਦਾ ਕਿ ਖੇਡਾਂ ਪਿਆਰੀਆਂ ਲੱਗਦੀਆਂ ਭੋਜਨ ਵੀ ਚੰਗਾ ਨਹੀਂ ਲੱਗਦਾ ਖੇਡ ਹੀ ਪਿਆਰੀ ਲੱਗਦੀ ਤੋ ਬਾਬਾ ਗੁਰਦਿੱਤਾ ਸਾਹਿਬ ਜੀ ਬੜੀ ਚੰਚਲਤਾਈ ਨਾਲ ਘਰ ਦੇ ਵਿਹੜੇ ਵਿੱਚ ਖੇਡਦੇ ਹਨ
ਬਜਤ ਵਿਭੂਖਣ ਰੁਣ ਰੁਣ ਕਰੈ
ਕਹਿੰਦੇ ਜਦੋਂ ਤੇਜ਼ੀ ਨਾਲ ਦੌੜਦੇ ਤੇ ਬਾਬਾ ਜੀ ਦੇ ਸਰੀਰ ਤੇ ਜਿਹੜੇ ਗਹਿਣੇ ਨੇ ਨਾ ਪਾਏ ਹੋਏ ਬਾਬਾ ਗੁਰਦਿੱਤਾ ਸਾਹਿਬ ਦੇ ਲੱਕ ਨਾਲ ਤੜਾਗੀ ਬੱਧੀ ਹੋਈ ਉਹਨਾਂ ਦੇ ਖੜਕਣ ਦੀ ਆਵਾਜ਼ ਆਉਂਦੀ ਬਹੁਤ ਸੋਹਣੇ ਕੰਗਣ ਪਾਏ ਹੋਏ ਹੱਥਾਂ ਚ ਪੈਰਾਂ ਚ ਉਹਨਾਂ ਦੇ ਖੜਾਕ ਦੀ ਚੁਣ ਚੁਣ ਦੀ ਆਵਾਜ਼ ਆਉਂਦੀ ਹੈ
ਸਨੈ ਸਨੈ ਸੂਰਜ ਮਲ ਜਾਹੇ
ਤੇ ਬਾਬਾ ਸੂਰਜਮਲ ਜੀ ਵੀ ਉਹ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਦੂਸਰੇ ਸਥਾਨ ਤੇ ਬਾਬਾ ਸੂਰਜਮਲ ਜੀ ਸਨ ਉਹ ਵੀ ਸਹਿਜੇ ਸਹਿਜੇ ਖੇਡ ਰਹੇ ਹਨ
ਪਾਇਨ ਭਇਓ ਬਡੋ ਬਲ ਨਾਹੇ
ਬਾਬਾ ਸੂਰਜਮਲ ਜੀ ਹਾਲੇ ਰਿੜਦੇ ਨੇ ਉਹ ਦੌੜਦੇ ਨਹੀਂ ਹਨ ਤੁਰਦੇ ਨਹੀਂ ਹਨ ਹਾਲੇ ਉਹਨਾਂ ਦੇ ਚਰਨਾਂ ਵਿੱਚ ਬਲ ਨਹੀਂ ਹੈ ਇਸ ਕਰਕੇ ਰਿੜਦੇ ਰਿੜਦੇ ਵਿਹੜੇ ਵਿੱਚ ਘਰ ਦੇ ਵਿੱਚ ਖੇਡ ਰਹੇ ਨੇ
ਅਣੀ ਰਾਏ ਅੰਗਣ ਰਿੰਗ ਮਾਣ
ਤੇ ਬਾਬਾ ਅਣੀ ਰਾਏ ਜੀ ਵੀ ਹਾਲੇ ਥੋੜਾ ਥੋੜਾ ਰਿੜਨਾ ਜਾਣਦੇ ਨੇ ਬਾਬਾ ਸੂਰਜਮਲ ਜੀ ਥੋੜਾ ਜਿਹਾ ਜ਼ਿਆਦਾ ਤੇਜ਼ੀ ਨਾਲ ਰਿੜਦੇ ਨੇ ਥੋੜਾ ਥੋੜਾ ਹੀ ਫਰਕ ਸੀ ਤੇ ਬਾਬਾ ਅਣੀ ਰਾਏ ਜੀ ਜੋ ਤੀਸਰੇ ਸਾਹਿਬਜ਼ਾਦੇ ਨੇ ਮਹਾਰਾਜ ਜੀ ਦੇ ਉਹ ਹਾਲੇ ਥੋੜਾ ਥੋੜਾ ਰਿੜਨ ਹੀ ਲੱਗੇ ਨੇ ਮਾੜਾ ਮਾੜਾ ਚਾਕੇ ਜਿਹਦੇ ਨਾਲ ਰਿੜਦੇ ਹਨ
ਅਟਲ ਰਾਏ ਨਹਿ ਭਾ ਤਨ ਤਰਾਣ
ਤੇ ਬਾਬਾ ਅਟਲ ਰਾਏ ਜੀ ਦੇ ਸਰੀਰ ਚ ਹਾਲੇ ਤਾਣ ਨਹੀਂ ਆਇਆ ਕਿ ਉੱਠ ਕੇ ਬੈਠ ਸਕਣ ਉਹ ਮੰਜੇ ਦੇ ਉੱਤੇ ਹੀ ਅੰਗੂਠਾ ਮੁੱਖ ਵਿੱਚ ਪਾਇਆ ਹੋਇਆ ਔਰ ਆਪਣੇ ਚਰਨ ਉੱਪਰ ਨੂੰ ਕਰਕੇ ਖੇਡ ਰਹੇ ਹਨ ਉਹ ਵੀ ਲੀਲਾ ਕਰ ਰਹੇ ਬਾਬਾ ਟਲ ਰਾਏ ਜੀ
ਤੀਰੋ ਖੇਲਤ ਦਾਸੀ ਗੋਦ
ਜਿਹੜੇ ਵੱਡੇ ਤਿੰਨ ਸਾਹਿਬਜ਼ਾਦੇ ਨੇ ਉਹ ਦਾਸੀਆਂ ਦੀ ਗੋਦ ਵਿੱਚ ਵੀ ਖੇਡਦੇ ਹਨ
ਇਮ ਸੰਤਤ ਤੇ ਲਹਿਤ ਬਿਨੋਦ
ਇਹ ਤਾਂ ਗੁਰੂ ਸੰਤਾਨ ਦਾ ਬੜਾ ਭਾਰੀ ਬਿਨੋਦ ਆਨੰਦ ਉਹ ਪ੍ਰਾਪਤ ਹੋ ਰਿਹਾ
ਸਭ ਸੋ ਕੌਲਾ ਕਰਤ ਸਨੇਹੇ
ਮਾਤਾ ਕੌਲਾਂ ਜੀ ਸਾਰੇ ਸਾਹਿਬਜ਼ਾਦਿਆਂ ਨਾਲ ਗੁਰੂ ਪੁੱਤਰਾਂ ਨਾਲ ਬੜਾ ਸਨੇਹ ਕਰਦੇ ਬਹੁਤ ਹੀ ਪ੍ਰੇਮ ਕਰਦੇ ਹਨ
ਮਨ ਮਹਿ ਕਹਿ ਬਡ ਭਾਗਨ ਇਹ
ਮਨ ਚ ਸੋਚਦੇ ਕੌਲਾਂ ਜੀ ਇਹ ਮਾਤਾ ਦਮੋਦਰੀ ਜੀ ਮਾਤਾ ਮਰਵਾਈ ਜੀ ਮਾਤਾ ਨਾਨਕੀ ਜੀ ਇਹਨਾਂ ਦੇ ਬਹੁਤ ਵੱਡੇ ਭਾਗ ਨੇ ਇਹ ਬਹੁਤ ਵੱਡ ਭਾਗਣਾ ਹਨ
ਪੂਰਬ ਜਨਮ ਪੁੰਨ ਬਡ ਕੀਨੇ
ਇਹਨਾਂ ਨੇ ਕੋਈ ਪੂਰਵਲੇ ਜਨਮ ਚ ਚੰਗੇ ਪੁੰਨ ਕੀਤੇ ਨੇ ਚੰਗੇ ਕਰਮ ਕੀਤੇ ਹਨ
ਜਿਨਹੋ ਸਕਲ ਸੁਖ ਇਸ ਬਿਧ ਦੀਨੇ
ਜਿਨ੍ਹਾਂ ਪੁੰਨ ਕਰਮਾਂ ਦਾ ਫਲ ਇਹਨਾਂ ਨੂੰ ਇਹ ਮਿਲਿਆ ਕਿ ਇਹਨਾਂ ਨੂੰ ਸਾਰੇ ਸੁਖ ਆ ਸਾਰੇ ਗੁਰੂ ਘਰ ਦੇ ਆਨੰਦ ਪ੍ਰਾਪਤ ਹੋਏ ਨੇ
ਪਤ ਪਾਇਓ ਸਭ ਜਗ ਸਿਰ ਮੋਰ
ਧਨ ਨੇ ਇਹਨਾਂ ਦੇ ਭਾਗ ਇਹਨਾਂ ਨੂੰ ਉਹ ਪਤੀ ਮਿਲਿਆ ਜਿਹੜਾ ਸਾਰੇ ਜਗਤ ਦਾ ਸਿਰਮੌਰ ਸਵਾਮੀ ਹੈ ਸਾਰੇ ਜਗਤ ਦਾ ਮਾਲਕ ਹੈ ਉਹ ਇਹਨਾਂ ਨੂੰ ਪਤੀ ਦੇ ਰੂਪ ਦੇ ਵਿੱਚ ਪ੍ਰਾਪਤ ਹੋਇਆ
ਜਿਹੇ ਸਮ ਔਰ ਨਹੀਂ ਕਿਹ ਠੌਰ
ਜਿਹਨਾਂ ਦੇ ਸਮਾਨ ਕੋਈ ਹੋਰ ਦੂਜਾ ਹੈ ਉਹ ਹਰ ਸਮਾਨ ਨਹੀਂ ਰਾਜਾ ਜਿਹਨਾਂ ਵਰਗਾ ਕੋਈ ਹੋਰ ਨਹੀਂ ਉਹ ਇਹਨਾਂ ਨੂੰ ਪਤੀ ਦੇ ਰੂਪ ਵਿੱਚ ਮਿਲੇ ਹਨ
ਮੋਹਰ ਪੁੱਤਰ ਸੁੰਦਰ ਅਸ ਪਾਏ
ਇਹਨਾਂ ਦੇ ਭਾਗ ਕਿੰਨੇ ਵੱਡੇ ਨੇ ਕਿ ਫਿਰ ਇਹਨਾਂ ਨੂੰ ਇਹੋ ਜਿਹੇ ਸੋਹਣੇ ਸੁਨੱਖੇ ਹੀਰਿਆਂ ਵਰਗੇ ਲਾਲਾਂ ਵਰਗੇ ਪੁੱਤਰ ਪ੍ਰਾਪਤ ਹੋਏ ਨੇ
ਜਿਨ ਕੋ ਦੇਖਤ ਚਿਤ ਹੁਲਸਾਏ
ਜਿਹਨਾਂ ਪੁੱਤਰਾਂ ਨੂੰ ਵੇਖ ਕੇ ਮਨ ਖਿੜ ਜਾਂਦਾ ਚਿਤ ਚ ਹੁਲਾਸ ਪੈਦਾ ਹੁੰਦਾ
ਕਿਉ ਨਾ ਹੋਏ ਐਸੇ ਦੁੱਤਵਾਨ
ਸੋਚਦੇ ਕੌਲਾਂ ਜੀ ਕਹਿੰਦੇ ਕਿਉਂ ਨਾ ਹੋਣ ਇਹੋ ਜਿਹੇ ਸੋਹਣੇ ਪ੍ਰਤਾਪ ਵਾਲੇ ਗੁਰੂ ਦੇ ਪੁੱਤਰ ਕਿਉਂ ਨਾ ਇਹਨਾਂ ਦਾ ਇਹੋ ਜਿਹਾ ਪ੍ਰਤਾਪ ਇਹੋ ਜਿਹੀ ਕ੍ਰਾਂਤੀ ਹੋਵੇ
ਜਿਨ ਕੋ ਪਿਤ ਸਭ ਗੁਣ ਮਹਾਨ
ਜਿਨ੍ਹਾਂ ਦੇ ਪਿਤਾ ਸਾਰੇ ਗੁਣਾਂ ਦੇ ਸਵਾਮੀ ਮਾਲਕ ਆਪ ਪਰਮੇਸ਼ਰ ਹੋਵਣ ਉਹਨਾਂ ਦੇ ਪੁੱਤਰ ਇਹੋ ਜਿਹੇ ਸੋਹਣੇ ਸੁੰਦਰ ਕਿਉਂ ਨਾ ਹੋਣ ਭਲਾ ਇਹ ਤਾਂ ਹੋਣਾ ਹੀ ਸੀ
ਧਨ ਜਨਮ ਇਨਹੋ ਕੇ ਹੋਇਓ
ਧਨ ਹੈ ਇਹਨਾਂ ਦਾ ਜਨਮ ਕਿ ਜਿਨ੍ਹਾਂ ਦਾ ਸਤਿਗੁਰਾਂ ਦੇ ਘਰ ਵਿਖੇ ਜਨਮ ਹੋਇਆ ਇਹ ਧਨ ਨੇ ਗੁਰੂ ਦੇ ਲਾਲ ਗੁਰੂ ਦੇ ਪੁੱਤਰ
ਪਤ ਸੁਤ ਕੋ ਸੁਖ ਇਮ ਜਿਨ ਜੋਇਓ
ਧਨ ਹਨ ਇਹ ਮਾਤਾਵਾਂ ਜਿਨ੍ਹਾਂ ਨੇ ਪਤੀ ਦਾ ਸੁਖ ਵੀ ਮਾਣਿਆ ਤੇ ਸੋਹਣੇ ਪੁੱਤਰਾਂ ਦਾ ਸੁਖ ਵੀ ਮਾਣ ਨਾ ਕੀਤਾ
ਹਿਰਦੇ ਵਿਚਾਰਤ ਪਿਆਰ ਕਰੰਤੀ
ਇਹ ਤਾਂ ਆਪਣੇ ਹਿਰਦੇ ਚ ਵਿਚਾਰ ਕਰਕੇ ਕੌਲਾਂ ਜੀ ਇਹਨਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਾਹਿਬਜ਼ਾਦਿਆਂ ਨੂੰ ਕੰਠ ਨਾਲ ਲਾਉਂਦੇ
ਹਾਥਨ ਸੋ ਗਹਿ ਗੋਦ ਤਰੰਤੀ
ਬੱਚੇ ਭੱਜ ਕੇ ਗੋਦ ਚੋਂ ਬਾਹਰ ਜਾਂਦੇ ਫਿਰ ਉਹਨਾਂ ਨੂੰ ਹੱਥਾਂ ਨਾਲ ਪਕੜ ਕੇ ਗੋਦ ਚ ਬਿਠਾਉਂਦੇ
ਪਿਖਤ ਪਿਖਤ ਚਿਤ ਮਹਿ ਫੁਰਿਆਈ
ਵੇਖਦਿਆਂ ਵੇਖਦਿਆਂ ਹੀ ਇਕਦਮ ਕੌਲਾਂ ਜੀ ਦੇ ਮਨ ਚ ਫੁਰਨਾ ਆ ਗਿਆ ਪਹਿਲਾਂ ਕੋਈ ਫੁਰਨਾ ਨਹੀਂ ਸੀ ਅਚਾਨਕ ਹੀ ਇਹ ਸਭ ਕੁਝ ਵੇਖਦਿਆਂ ਮਨ ਚ ਫੁਰਨਾ ਆ ਗਿਆ
ਮੁਝ ਤੇ ਸੰਤਤ ਕਿਉਂ ਨਾ ਉਪਾਈ
ਸੋਚਦੇ ਨੇ ਵੀ ਮੇਰੇ ਘਰ ਚ ਇਹੋ ਜੇ ਲਾਲ ਕਿਉਂ ਨੀ ਮੇਰੇ ਘਰ ਵਿਚ ਇਹੋ ਜੇ ਪੁੱਤਰ ਕਿਉਂ ਨੀ ਗੁਰਦੇਵ ਨੇ ਉਤਪੰਨ ਕੀਤੇ
ਤਿੰਨ ਤੇ ਉਪਜਹਿ ਪੁੱਤਰ ਪ੍ਰਬੀਨਾ
ਇਹਨਾਂ ਤਿੰਨਾਂ ਮਹਿਲਾਂ ਤੋਂ ਮਹਾਰਾਜ ਜੀ ਦੇ ਸਾਹਿਬਜ਼ਾਦੇ ਅਵਤਰਿਤ ਹੋਏ ਨੇ ਮੈਂ ਨਿਰਭਾਗਣ ਕਿਉਂ ਏਦਾਂ ਰਹਿ ਗਈ ਮੇਰੇ ਘਰ ਇਹੋ ਜੇ ਲਾਲ ਇਹੋ ਜੇ ਪੁੱਤਰ ਕਿਉਂ ਨਹੀਂ
ਤਨ ਸੁੰਦਰ ਬਲ ਮਹਿ ਹੋਏ ਪੀਨਾ
ਔਰ ਮੈਂ ਵੀ ਸੁੰਦਰ ਸਰੂਪ ਹਾਂ ਤਨ ਕਰਕੇ ਬਲਵਾਨ ਹਾਂ
ਅਬ ਲੋ ਮੈਂ ਨਾ ਜਾਚ ਨਾ ਕੀਨੀ
ਫਿਰ ਸੋਚਦੇ ਮੈਨੂੰ ਇਸ ਕਰਕੇ ਪੁੱਤਰ ਦੀ ਦਾਤ ਨਹੀਂ ਮਿਲੀ ਕਿਉਂਕਿ ਮੈਂ ਹਾਲੇ ਤੱਕ ਸਤਿਗੁਰਾਂ ਕੋਲੋਂ ਮੰਗ ਨਹੀਂ ਕੀਤੀ ਉਹਨਾਂ ਕੋਲੋਂ ਮੰਗਿਆ ਨਹੀਂ
ਯਾਂ ਤੇ ਰਹੀ ਮਹਾ ਮਤਹੀਨੀ
ਇਸ ਕਰਕੇ ਮੈਂ ਹੀ ਮਤਹੀਣੀ ਆ ਕਿ ਮੈਂ ਜੇ ਸਤਿਗੁਰਾਂ ਕੋਲੋਂ ਮੰਗ ਲੈਂਦੀ ਉਹਨਾਂ ਕੋਲ ਕਿਹੜਾ ਕੋਈ ਕਮੀ ਹੈ ਉਹ ਤਾਂ ਦਾਤਾਂ ਦੇ ਮਾਲਕ ਹਨ
ਜਿਸ ਤੇ ਚਹੁ ਦਿਸ਼ਕੇ ਨਰ ਨਾਰੀ
ਜਿਨ੍ਹਾਂ ਦੇ ਚਰਨਾ ਚਾ ਕੇ ਚਹੁ ਦਿਸ਼ਾਵਾਂ ਦੇ ਨਰ ਨਾਰੀਆਂ ਮਨੁੱਖ ਇਸਤਰੀਆਂ
ਚਾਚ ਹੈ ਬਨ ਕੈ ਦੀਨ ਅਗਾਰੀ
ਸਤਿਗੁਰਾਂ ਦੇ ਸਨਮੁਖ ਦੀਨ ਹੋ ਕੇ ਆ ਕੇ ਦਾਨ ਮੰਗਦੇ ਨੇ ਮਹਾਰਾਜ ਜੀ ਦੇ ਚਰਨਾ ਚੋ ਆ ਕੇ ਦਾਤਾਂ ਮੰਗਦੇ ਹਨ
ਕੇਤਿਕ ਕਹਿਤ ਨਾ ਦਾਰਿਦ ਰਹੇ
ਔਰ ਕਈ ਆ ਕੇ ਦਾਨ ਮੰਗ ਕੇ ਜਾਂਦੇ ਤੇ ਕਹਿੰਦੇ ਜਦੋਂ ਆ ਕੇ ਸਤਿਗੁਰਾਂ ਕੋਲੋਂ ਮੰਗਿਆ ਸਾਡੀ ਗਰੀਬੀ ਦੂਰ ਹੋ ਗਈ ਸਾਡਾ ਦਲਿੱਦਰ ਸਤਿਗੁਰਾਂ ਨੇ ਦੂਰ ਕਰ ਦਿੱਤਾ
ਵੱਡੇ ਪਦਾਰਥ ਹਮ ਅਬ ਲਹੇ
ਕਹਿੰਦੇ ਸਾਨੂੰ ਬਹੁਤ ਕੁਝ ਵੱਡੀਆਂ ਵੱਡੀਆਂ ਬਰਕਤਾਂ ਉਹ ਸਤਿਗੁਰੂ ਜੀ ਦੇ ਚਰਨਾਂ ਚੋ ਮਿਲ ਗਈਆਂ ਹਨ
ਤਨ ਅਰੋਗਤਾ ਜਾ ਚਿਤ ਕੇਈ
ਕੋਈ ਆ ਕੇ ਸਤਿਗੁਰਾਂ ਦੇ ਚਰਨਾਂ ਚੋ ਦੇਹ ਅਰੋਗਤਾ ਦਾ ਦਾਨ ਮੰਗਦਾ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਤੰਦਰੁਸਤੀ ਬਖਸ਼ੋ
ਸੁਤ ਕੋ ਬਰ ਲੇ ਬਿਨ ਸੁਤ ਜੇਈ
ਉਹ ਕਹਿੰਦੇ ਜੀ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਚੋ ਤੰਦਰੁਸਤੀ ਮਿਲ ਗਈ ਕਈ ਆ ਕੇ ਮਹਾਰਾਜ ਜੀ ਦੇ ਚਰਨਾਂ ਚੋ ਪੁੱਤਰ ਦਾ ਦਾਨ ਮੰਗਦੇ ਤੇ ਉਹਨਾਂ ਦੀਆਂ ਝੋਲੀਆਂ ਪੁੱਤਰਾਂ ਨਾਲ ਭਰ ਦਿੰਦੇ ਨੇ
ਇਤਿਆਦਿਕ ਵਾਥ ਗਿਣੀਆਂ ਹੈ ਕੌਣ
ਇਤਿਆਦਿਕ ਕਿਹੜੀ ਕਿਹੜੀ ਵਸਤੂ ਗਿਣੀਏ ਜਿਹੜੀ ਸਤਿਗੁਰਾਂ ਕੋਲ ਮੰਗੀਏ ਤੇ ਨਾ ਮਿਲਦੀ ਹੋਵੇ ਸਾਹਿਬ ਦੇ ਚਰਨਾਂ ਚੋ ਜੋ ਜੋ ਕਿਸੇ ਨੇ ਮੰਗਿਆ ਉਹਨਾਂ ਨੂੰ ਮਿਲਿਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਚ ਜੋ ਮੰਗੀਏ ਉਹ ਪ੍ਰਾਪਤ ਹੁੰਦਾ
ਰਾਉ ਰੰਕ ਜਾ ਚਹਿ ਗੁਰ ਭੌਣ
ਭਾਵੇਂ ਕੋਈ ਰਾਜਾ ਆ ਕੇ ਮੰਗਦਾ ਤੇ ਭਾਵੇਂ ਕੋਈ ਰੰਕ ਭਿਖਾਰੀ ਆ ਕੇ ਗੁਰੂ ਚਰਨਾਂ ਚ ਮੰਗਦਾ ਸਭ ਦੀਆਂ ਝੋਲੀਆਂ ਮਹਾਰਾਜ ਜੀ ਭਰਦੇ ਹਨ
ਕਿਰਪਾ ਦ੍ਰਿਸ਼ਟ ਅਵਲੋਕਤ ਦੇਤ
ਸਤਿਗੁਰੂ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ ਔਰ ਬਖਸ਼ ਦਿੰਦੇ ਨੇ ਦਾਤਾਂ ਐਸੇ ਦਿਆਲੂ ਹਨ
ਲੇ ਲੇ ਸੰਗਤ ਜਾਤ ਨਿਕੇਤ
ਬੇਅੰਤ ਦਾਤਾਂ ਲੈ ਕੇ ਬੇਅੰਤ ਗੁਰ ਸਿੱਖ ਮਹਾਰਾਜ ਜੀ ਦੇ ਚਰਨਾਂ ਚੋ ਦਾਨ ਲੈ ਕੇ ਆਪਣਿਆਂ ਘਰਾਂ ਨੂੰ ਪਰਤਦੇ ਨੇ
ਮੈਂ ਪ੍ਰਾਰਥਨਾ ਕਰਤ ਅਗਾਰੀ
ਸੋਚਦੇ ਕਿ ਮੈਂ ਮੰਗਿਆ ਨੀ ਇਸ ਕਰਕੇ ਮੈਨੂੰ ਨੀ ਮਿਲਿਆ ਜੇ ਮੈਂ ਵੀ ਪਹਿਲਾਂ ਸਤਿਗੁਰਾਂ ਦੇ ਚਰਨਾਂ ਚੋ ਦਾਨ ਮੰਗ ਲੈਂਦੀ
ਹੋਏ ਪ੍ਰਸੰਨ ਬਰ ਦੇਤ ਉਚਾਰੀ
ਸਤਿਗੁਰੂ ਮੇਰੇ ਤੇ ਵੀ ਪ੍ਰਸੰਨ ਹੋ ਕੇ ਮੈਨੂੰ ਵਰ ਬਖਸ਼ ਦਿੰਦੇ ਮੇਰੇ ਘਰ ਵਿਚ ਵੀ ਇਹੋ ਜੇ ਸਾਹਿਬਜ਼ਾਦੇ ਖੇਡਦੇ
ਵੇਖ ਗੁਰ ਪੁੱਤਰਨ ਕੋ ਮੁਦ ਹੋਈ
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਮੈਨੂੰ ਅਕਲ ਆਈ ਹੈ ਵੀ ਮੈਂ ਕਿਉਂ ਨੀ ਮੰਗੇ ਮੈਂ ਕਿਉਂ ਨਾ ਸਤਿਗੁਰਾਂ ਕੋਲੋਂ ਇਹ ਦਾਨ ਮੰਗਿਆ
ਇਮ ਚਿਤਵਤ ਉਰ ਬਿਆਕੁਲ ਸੋਈ
ਇਹ ਸੋਚਦਿਆਂ ਨਾ ਵੀ ਮੈਂ ਕਿਉਂ ਨੀ ਮੰਗਿਆ ਮਨ ਮਹਾਰਾਜ ਜੀ ਦੇ ਕੋਲੋਂ ਮਨ ਵਿਆਕੁਲ ਹੋ ਗਿਆ ਮਾਤਾ ਕੌਲਾਂ ਜੀ ਦਾ ਇਰਦਾ ਬਹੁਤ ਜਿਆਦਾ ਬੇਬਲ ਹੋ ਗਿਆ
ਬੈਠਿਓ ਬਹੁਤ ਕਾਲ ਨਹਿ ਗਯੋ
ਪਹਿਲਾਂ ਤਾਂ ਮਨ ਲੱਗਾ ਸੀ ਉੱਥੇ ਬੱਚਿਆਂ ਚ ਖੇਡਦਿਆਂ ਪਰ ਜਦੋਂ ਆਪਣੇ ਮਨ ਚ ਫੁਰਨਾ ਆ ਗਿਆ ਨਾ ਮਨ ਇੰਨਾ ਵਿਆਕੁਲ ਹੋਇਆ ਫਿਰ ਹੁਣ ਬੈਠਿਆ ਨੀ ਪਿਆ ਜਾਂਦਾ ਹੁਣ ਚਿੱਤ ਕਰਦਾ ਵੀ ਛੇਤੀ ਨਾਲ ਉੱਠ ਕੇ ਇਥੋਂ ਚਲੀ ਜਾਵਾ
ਤੂਰਨ ਮਨ ਅਕੁਲਾਵਤ
ਮਨ ਬਹੁਤ ਜਿਆਦਾ ਆਕੁਲ ਹੋ ਗਿਆ ਵਿਆਕੁਲ ਹੋ ਗਿਆ
ਉਠਤ ਮਾਤ ਕੋ ਕੀ ਨਸ ਨਮੋ
ਉਠਦਿਆਂ ਸਾਰ ਬੜੀ ਕਾਹਲੀ ਨਾਲ ਕੌਲਾਂ ਜੀ ਨੇ ਮਾਤਾ ਗੰਗਾ ਜੀ ਨੂੰ ਨਮਸਕਾਰ ਕੀਤੀ
ਤਿੰਨੋ ਕੋ ਬੰਦਤ ਤੇ ਸਮੋ
ਔਰ ਮਹਾਰਾਜ ਜੀ ਦੇ ਤਿੰਨਾਂ ਮਹਿਲਾਂ ਨੂੰ ਵੀ ਵੰਦਨਾ ਕੀਤੀ ਨਮਸਕਾਰ ਕੀਤੀ
ਆਈ ਆਪਣੇ ਸਦਨ ਦੁਖਾਰੀ
ਔਰ ਆ ਕੇ ਪਾਲਕੀ ਚ ਬੈਠ ਕੇ ਕੌਲਾਂ ਜੀ ਆਪਣੇ ਘਰ ਕੌਲ ਸਰ ਜਿੱਥੇ ਉਹਨਾਂ ਦਾ ਨਿਵਾਸ ਸੀ ਉੱਥੇ ਵਾਪਸ ਆ ਗਏ
ਬੈਠੀ ਸੋਚਤ ਦੀਨ ਵਿਚਾਰੀ
ਬਹੁਤ ਜ਼ਿਆਦਾ ਦੀਨ ਤੇ ਦੁਖੀ ਹੋ ਕੇ ਕੌਲਾਂ ਜੀ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਰਹੇ ਨੇ ਬਹੁਤ ਜ਼ਿਆਦਾ ਦੁਖੀ ਤੇ ਆਤੁਰ ਹਨ
ਜਾਨ ਤੁਰਕਨੀ ਮੋਕ ਹੋ ਤਿਆਗਾ
ਕਹਿੰਦੇ ਸੋਚਦੇ ਨੇ ਮਨ ਹੀ ਮਨ ਦੁਖੀ ਹੋ ਕੇ ਨਾ ਕਈ ਖਿਆਲ ਆਉਂਦੇ ਮਨ ਚ ਕੌਲਾਂ ਜੀ ਦੇ ਇਕਦਮ ਹੀ ਮਨ ਚਟਪਟੀ ਆ ਗਈ ਹੈ ਕਹਿਣ ਲੱਗੇ ਵੀ ਖਬਰੇ ਮੈਂ ਕਾਜੀ ਦੀ ਧੀ ਹਾਂ ਤਾਂ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਮੇਰਾ ਤਿਆਗ ਹੀ ਰੱਖਿਆ ਹੈ ਮੈਨੂੰ ਮਹਾਰਾਜ ਜੀ ਨੇ ਪੁੱਤਰ ਦੀ ਦਾਤ ਨਹੀਂ ਬਖਸ਼ਿਸ਼ ਕੀਤੀ
ਕਰਤ ਕਪਟ ਕੋ ਨਹਿ ਅਨੁਰਾਗਾ
ਤੇ ਜਾਪਦਾ ਗੁਰੂ ਸਾਹਿਬ ਮੇਰੇ ਨਾਲ ਪ੍ਰੇਮ ਨਹੀਂ ਕਰਦੇ ਏਦਾਂ ਕੌਲਾਂ ਜੀ ਨਾ ਮਨ ਹੀ ਮਨ ਸੋਚਦੇ ਵੀ ਕਿਤੇ ਸਤਿਗੁਰੂ ਜੀ ਜਾਪਦਾ ਮੇਰੇ ਨਾਲ ਪ੍ਰੀਤ ਨਾ ਹੀ ਕਰਦੇ ਹੋਵਣ
ਸਭ ਤੇ ਮੁਝ ਕੋ ਜਾਨ ਮਲੀਨੀ
ਮੈਨੂੰ ਇੰਨਾ ਮਲੀਨ ਜਾਣਿਆ ਵੀ ਮੇਰਾ ਤਿਆਗ ਹੀ ਕਰ ਛੱਡਿਆ ਮੈਨੂੰ ਇੱਕ ਪਾਸੇ ਕਰ ਛੱਡਿਆ ਹੈ
ਪ੍ਰੀਤ ਹਿਰਦੇ ਕੀ ਨਹਿ ਮਮ ਚੀਨੀ
ਮੇਰੇ ਹਿਰਦੇ ਦੀ ਪ੍ਰੀਤ ਕੀ ਗੁਰਦੇਵ ਜਾਣਦੇ ਨਹੀਂ ਕਿ ਮੇਰੇ ਅੰਦਰ ਉਹਨਾਂ ਦੀ ਕਿਹੋ ਜੀ ਗੂੜੀ ਪ੍ਰੀਤ ਹੈ
ਮਨ ਬਾਛਤ ਸੰਗਤ ਬਰ ਪਾਵੇ
ਸਾਰੀਆਂ ਸੰਗਤਾਂ ਉਹਨਾਂ ਦੇ ਚਰਨਾਂ ਚੋਂ ਮਨ ਬਾਛਤ ਫਲ ਪ੍ਰਾਪਤ ਕਰਦੀਆਂ ਹਨ
ਜੋ ਕਬਹੂ ਕਰ ਦਰਸ਼ਨ ਆਵੇ
ਜਿਹੜਾ ਕਦੇ ਆ ਕੇ ਉਹਨਾਂ ਦੇ ਦਰਸ਼ਨ ਕਰਦਾ ਸਤਿਗੁਰੂ ਜੀ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਤੋਰਦੇ ਨੇ
ਮਮ ਸਮ ਪ੍ਰੀਤ ਹੋ ਹੈ ਕਿਸ ਮਾਹੂ
ਇਹ ਇੱਕ ਤਰ੍ਹਾਂ ਦਾ ਸੂਖਸ਼ਮ ਹੰਕਾਰ ਹੀ ਕਹਿ ਲਈਏ ਕੌਲਾਂ ਜੀ ਦੇ ਅੰਦਰ ਆ ਗਿਆ ਕਹਿੰਦੇ ਮੇਰੇ ਵਰਗਾ ਪ੍ਰੇਮ ਕੌਣ ਕਰਦਾ ਹੋਊ ਛੇਵੇਂ ਪਾਤਸ਼ਾਹ ਨਾਲ ਜਿੰਨੀ ਪ੍ਰੀਤ ਮੈਂ ਕਰਦੀ ਆ ਇੰਨੀ ਪ੍ਰੀਤ ਇੰਨਾ ਸਨੇਹ ਭਲਾ ਹੋਰ ਕੌਣ ਕਰਦਾ ਹੋਵੇਗਾ
ਤਿੰਨ ਬਿਨ ਮਨ ਛਿਨ ਜਾਤ ਨਾ ਕਾਹੂ
ਮੇਰਾ ਮਨ ਛੇਵੇਂ ਪਾਤਸ਼ਾਹ ਤੋਂ ਬਿਨਾਂ ਕਿਤੇ ਹੋਰ ਚਿਤਵਦਾ ਹੀ ਨਹੀਂ ਕਿਸੇ ਚੀਜ਼ ਨੂੰ ਹਰ ਵੇਲੇ ਉਹਨਾਂ ਦਾ ਹੀ ਚਿੰਤਨ ਉਹਨਾਂ ਦਾ ਹੀ ਖਿਆਲ ਉਹਨਾਂ ਦਾ ਧਿਆਨ ਛੇਵੇਂ ਪਾਤਸ਼ਾਹ ਜੀ ਦਾ ਹੀ ਸਿਮਰਨ ਮੇਰੇ ਹਿਰਦੇ ਚ ਰਹਿੰਦਾ ਹੈ
ਇਸ ਦਿਨ ਮਨ ਮਹਿਬਾਸ ਕਰਤ ਹੈ
ਰਾਤ ਦੇ ਨੱਠੇ ਪੈਰ ਮੇਰੇ ਮਨ ਚ ਮੇਰੇ ਸਾਹਿਬ ਵਸਦੇ ਨੇ ਅੱਠੇ ਪੈਰ ਮੇਰੇ ਹਿਰਦੇ ਵਿੱਚ ਉਹਨਾਂ ਦਾ ਨਿਵਾਸ ਹੈ
ਤਿੰਨ ਮਹਿਮਾਨ ਬਿਸਰਾਮ ਤਰਤ ਹੈ
ਔਰ ਹਰ ਵੇਲੇ ਉਹਨਾਂ ਦੇ ਚਰਨਾਂ ਵਿੱਚ ਹੀ ਮੇਰਾ ਮਨ ਵਿਸ਼ਰਾਮ ਕਰਦਾ ਹੈ ਉਹਨਾਂ ਦੇ ਚਰਨਾਂ ਵਿੱਚ ਹੀ ਮੇਰਾ ਮਨ ਵਸਦਾ
ਪਾਛਤ ਬਰ ਮੁਝ ਦੇਹੇ ਨਾ ਕੈਸੇ
ਤੇ ਮੈਨੂੰ ਕਿਉਂ ਨਾ ਦੇਣਗੇ ਜੇ ਮੈਂ ਮੰਗਾਂਗੀ ਜੇ ਸਤਿਗੁਰਾਂ ਕੋਲੋਂ ਮੈਂ ਮੰਗਾਂਗੀ ਤੇ ਭਲਾ ਕਿਉਂ ਨਾ ਦੇਣਗੇ ਸਭ ਨੂੰ ਦਿੰਦੇ ਆ ਦਾਤਾਂ ਮੈਨੂੰ ਕਿਉਂ ਨਾ ਦੇਣਗੇ ਮੈਨੂੰ ਵੀ ਦੇਣਗੇ
ਪ੍ਰੇਮ ਅਧੀਨ ਬਿਰਧ ਜਿਨ ਹੈ ਸੇ
ਕਿਉਂਕਿ ਸਤਿਗੁਰੂ ਜੀ ਦਾ ਬਿਰਧ ਹੈ ਪ੍ਰੇਮ ਦੇ ਅਧੀਨ ਹੋ ਕੇ ਰਹਿਣਾ ਜਿਹੜਾ ਪ੍ਰੇਮ ਕਰਦਾ ਸਤਿਗੁਰੂ ਉਹਦੇ ਵੱਸ ਹੋ ਜਾਂਦੇ ਨੇ ਉਹਦੇ ਅਧੀਨ ਹੋ ਜਾਂਦੇ ਨੇ ਇਹ ਸਤਿਗੁਰੂ ਜੀ ਦਾ ਆਦਿ ਜੁਗਾਦੀ ਬਿਰਧ ਹੈ
ਸਰਬ ਭਾਂਤ ਕੀ ਸ਼ਕਤ ਬਿਸਾਲਾ
ਭਾਂਤ ਦੀਆਂ ਸ਼ਕਤੀਆਂ ਦੇ ਮਾਲਕ ਨੇ ਛੇਵੇਂ ਪਾਤਸ਼ਾਹ ਸਰਬ ਸ਼ਕਤੀਮਾਨ ਸਮਰੱਥ ਦੇਵ ਨੇ
ਜਿਨ ਕੋ ਨਾਮ ਸਕਲ ਸੁਖ ਵਾਲਾ
ਜਿਨ੍ਹਾਂ ਦਾ ਨਾਮ ਸਾਰੇ ਸੁੱਖਾਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲਈਏ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜਿਨ੍ਹਾਂ ਦੇ ਨਾਮ ਚ ਸਾਰੀਆਂ ਬਰਕਤਾਂ ਨੇ ਜਿਨ੍ਹਾਂ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਹਨ
ਇੱਕ ਮੋਕੋ ਨਹਿ ਕੀਮਤ ਜਾਨੀ
ਕਹਿੰਦੇ ਮੇਰਾ ਹੀ ਜਨਮ ਤ੍ਰਿਕਾਰ ਹੈ ਕਿ ਮੈਂ ਉਹਨਾਂ ਦੀ ਕੀਮਤ ਨਹੀਂ ਜਾਣੀ ਫਿਰ ਆਪਣੇ ਆਪ ਤੇ ਪਹਿਲਾਂ ਗੁਰੂ ਪਾਤਸ਼ਾਹ ਪ੍ਰਤੀ ਮਨ ਚ ਆ ਗਿਆ ਫਿਰ ਆਪਣੇ ਆਪ ਤੇ ਵੀ ਮੇਰਾ ਜਨਮ ਹੀ ਤ੍ਰਿਕ ਹੈ ਕਿ ਮੈਂ ਉਹਨਾਂ ਦੀ ਕੀਮਤ ਨਹੀਂ ਜਾਣੀ ਮੈਂ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਿਆ
ਕਬ ਹੋ ਨਾ ਜਾਂਚ ਲੀਨ ਮਨ ਭਾਨੀ
ਮੈਂ ਮਨ ਭਾਉਂਦੀ ਵਸਤੂ ਕਦੇ ਮੰਗੀ ਨਹੀਂ ਉਹਨਾਂ ਦੇ ਕੋਲੋਂ ਕਿਉਂਕਿ ਕੌਲਾਂ ਜੀ ਦੇ ਹਿਰਦੇ ਚ ਕਦੇ ਦੁਨਿਆਵੀ ਫੁਰਨਾ ਫੁਰਿਆ ਹੀ ਨਹੀਂ ਸੀ ਹਰ ਵੇਲੇ ਗੁਰੂ ਸਾਹਿਬ ਦੀ ਪ੍ਰੀਤ ਚ ਸੁਰਤ ਲੱਗੀ ਰਹਿੰਦੀ ਸੀ ਹੋਰ ਤਾਂ ਖਿਆਲ ਹੀ ਨਹੀਂ ਸੀ ਆਉਂਦਾ ਹਿਰਦੇ ਚ ਅੱਜ ਆ ਗਿਆ ਫੁਰਨਾ ਤੇ ਉਹ ਤੰਗ ਕਰੀ ਜਾਂਦਾ ਜਦੋਂ ਕੋਈ ਸਾਧਕ ਨਾਮ ਜਪਣ ਵਾਲਾ ਫੁਰਨੇ ਤੋਂ ਰਹਿਤ ਹੋ ਕੇ ਜੀਵਨ ਬਸਰ ਕਰਦਾ ਹੈ ਅਚਾਨਕ ਜਦੋਂ ਕੋਈ ਫੁਰਨਾ ਉਹਦੇ ਅੰਦਰ ਫੋਰਾ ਆਵੇ ਫਿਰ ਉਹ ਬੜਾ ਤੰਗ ਕਰਦਾ ਪਰੇਸ਼ਾਨ ਕਰਕੇ ਰੱਖ ਦਿੰਦਾ ਜਿਵੇਂ ਕੌਲਾਂ ਜੀ ਦੀ ਦਸ਼ਾ ਅੱਗੇ ਸੁਣੋਗੇ ਕਿ ਫੁਰਨੇ ਨੇ ਇੱਕ ਵਾਰੀ ਮਨ ਵਿਚਲਿਤ ਕਰਕੇ ਰੱਖ ਦਿੱਤਾ ਪਰੇਸ਼ਾਨ ਕਰ ਦਿੱਤਾ ਫੁਰਨੇ ਇਸ ਕਰਕੇ ਗੁਰਮੁਖ ਫੁਰਨਾ ਕਰਦੇ ਹੀ ਨਹੀਂ ਹਨ ਤੇ ਸਾਧਕ ਦੇ ਅੰਦਰ ਫੁਰਨਾ ਫੁਰਦਾ ਹੀ ਨਹੀਂ ਛੇਤੀ ਕਿਤੇ ਜੇ ਫੋਰਾ ਆਵੇ ਫਿਰ ਉਹ ਤੰਗ ਕਰਦਾ ਤੋ ਕੌਲਾਂ ਜੀ ਕਹਿੰਦੇ ਮੈਂ ਕਿਉਂ ਨਾ ਮੰਗ ਲਿਆ ਪਹਿਲਾਂ ਸਤਿਗੁਰਾਂ ਕੋਲੋਂ क्यों ना उन्हां कोलों पहला कामना दी याचना कीती।
आप प्रसन्न हो हे नह दीनो।
फिर सोच दे, चलो जे मैं नहीं मंगया ते सतगुरु आप क्यों नहीं दिता? जे मैं ना मंगया ते वो आप प्रसन्न होके दे देंदे। उन्होंने आप प्रसन्न होके भी मैनू दान नहीं दिता।
मंद पा गया ते निज चीनो।
फिर कह दे नहीं, इहदे च गुरु साहब दा दोष नहीं, मेरे ही भाग माड़े ने, मेरे ही कर्म माड़े सन, मेरे ही मंदे भाग सन।
कपट करियो मुझ सो गुर पूरन।
सोच दे किते सतगुरां ने मेरे नाल कपट दा नहीं कीता। सुनिया सतगुरु छलिए भी ने, वो दुनिया नू छल दे है, किते मेरे नाल भी तां नहीं छल कीता उन्हां। इदां सोच दे।
जिनको प्रेम हो हे उर पूरना।
कहिंदे दुनिया विच जिन्हां दे हिरदयां विच गुरु साहब जी दा पूर्ण प्रेम नहीं है।
इम विचार कर रिस को तारी।
वो भी महाराज जी दे कोलो दान लैके जांदे, महाराज उन्हां दीआं भी झोलियां भरी जांदे है, ते मैनू क्यों नहीं दित्ता? उन्होंने अपने आप जे मैं नहीं मंगिया ते उन्होंने क्यों नहीं बख्शिया? यह जान के ना कौलां जी नूं गुस्सा आ गया, रोस जिवें कहिंदे आ ना, एक मिठा जा उलांभा हुंदा अपने प्यारे साहब प्रति। वो उलांभे जे दी बिरती मन च आ गई, जिवें भगत जी ने भी दिता ना, तौ गुण कहा जगत गुरा जो कर्म ना नासै। वाहिगुरु तेरे गुण गाण दा की फायदा जे मेरे कर्म ही नाश नहीं हुंदे। ये मिठा जा उलांभा वो भी कौलां जी दे हिरदे च आ गया, मन थोड़ा जा रोस नाल भर गया।
लोचन जल बूंदन को डारी।
अखां चो नीर बहन लग पिया, नेत्रां चो पानी दी फुहार बह टुरी।
जेवर जबर जवाहर लागे।
जेड़े गहने पाए सी ना, क्योंकि सज धज के गए सी महलां, जेड़े आभूषण पाए हुए सन, जेवर पाए हुए सन, वो कला कला जेवर ला के ना थले ही वेहड़े च जिथे महल सी माता कौलां जी दा, उथे थले ही जमीन ते पुंजियां सुट्टी जांदे।
अंगन ते उतार कर त्यागे।
वो सारे गहने आभूषण ला ला के थले जमीन ते ही धर दिते।
अंगन परी बिकीरन सो है।
ते मंजे ते नहीं पए, थले ही पुंजियां ही जमीन दे उत्ते ना लेट गए, बेसुध जे होए, नाले रोई जान ते नाले जमीन दे उत्ते पुंजियां ही लेट गए।
जथा गगन मह उडगन जो है।
आले दुआले जेड़े गहने एदां चमकदे जिवें आकाश दे विच तारे चमकदे होण।
रंगदार अंबर बर गेरे।
जेड़े सोहणे वस्त्र पाए सन कौलां जी ने, ओ भी ला के इक पासे रख दिते।
मोट मलिन पट ले ते सबेरे।
ते मोटे मोटे जे कपड़े मैले जे ओ अपने तन ते पा ले, के मैं ता एहो जिया, मैं माड़े भागा वाली आ। एदा अपने मन च ना हीन भाव जिहा, गहने गुणे ला के सारे ओ भी सुट दिते। वधिया रंगदार वस्त्र ला के सुट के, मैले कुचैले जे मोटे मोटे कपड़े खलड़ जे, ओ अपने तन ते पा ले।
खान पान को त्यागन कीना।
दासियां आउंदियां भी भोजन, कहिंदी परे चले जो मेरियां अखां दे सामने ना आयो। भोजन नहीं छकिया ना जल छकिया।
मृदुल प्रियंक छोर तब दीना।
जेड़ा मृदुल ते कोमल पलंगा सी ओ भी छड़ के थले जमीन ते पए ने।
कै बार सुत को लै हो पाए।
सोच दी जां दा छेवें पातशाह कोलो पुत्र लवांगी लवांगी, उना कोलो वार लवांगी भी मैनू पुत्र दा दान दे देन।
नाहे ता जीवन जाए बिलाए।
नहीं ता एदा ही जीवन त्याग देंगी, ना कुछ खावांगी ना पीवांगी, एदा ही अपने प्राण त्याग देवांगी।
अवन सैन कर नैन सनीर।
कहिंदे एदा जमीन ते पुंजियां ही लेट गए, अखां भरियां होईयां ने माता जी दियां।
संकट रिसते होते अधीर।
मन बहुत ज्यादा संकट विच है, धीरज नहीं पिया बजदा हिरदे विच, भी मेरे नाले होया क्यों, मैं मंगया क्यों ना पहला। फिर कहिंदे जे नहीं मंगया ते सतगुरां ने क्यों नहीं आप बख्शिया? एदा कई तरह दे ख्याल मन च चित भी जांदे।
अंतर जामी जान है आप।
सतगुरु तां अंतर जामी ने, उन्हां नूं दसना थोड़ी पैंदा, बिना मंगिया वो ता दान देन वाले ने।
पूजह आए पयो जिम ताप।
कहिंदे हुण ता आपे आउणगे, सुनिया भी नहीं भेजना, यह नहीं भी किसी दासी नूं भेजना भी जाके बुला के लियाओ, अंतर जामी ने आपे आउणगे इत्थे। ये पुंजे पई मैनू आप ही सतगुरु आवाज मार के उठाउणगे ते पुछणगे, दस कौलां तेनू की दुख है? जदों पुछणगे
फिर मैं रो रो के दसांगी कि मैनू आ दुख है।
जब है ले है सुध मोहे उठावे,
जदों आप आके मेरी सुध लैणगे मैनू उठाउणगे उदों उठांगी, नहीं ता इसे तरह ही लेटी रहांगी।
पांछत देह और हर खावे,
फिर जदों मैं जो मन च चाहुंदियां मैनू मिलेगा, फिर मैनू प्रसन्नता मिलेगी, खुशी मिलेगी।
परी रही पा संध्या काल,
कहते इसे तरह पई रही कौल, शाम दा समा हो गया।
अधिकली सा मह पई बिहाल,
रात जदों आई रात होर ज्यादा बिहाल हो गए, मन होर ज्यादा बेबल हो गया।
तरफत दुखित प्रात हुए आई,
जिवें कोई मच्छी तड़फदी आ ना पानी बिना, इदा तड़फद्या तड़फद्या रात बीत रही है।
साम संपत को रैन बिताई,
रात किथे लंघण ते नहीं आउंदी। रात इदा जापदा कौलां जी नूं भी रात नहीं, मानो एक साल पिया बीतदा, रात साल दे बराबर बीत रही है।
दासी अनेक उडावत बोलत,
दासियां आउंदियां ओ आके बांह फकड़दियां, कहंदियां माता जी उठो, पर माता कौलां जी अगो नहीं उठदे।
क्या दुख है कह इते उत डोलत,
ओ दसदियां पुछदियां भी तुहानू की दुख है, कोई शरीर नू कोई खेचल है, कोई तन दे उत्ते किसे तरह दी बीमारी है, कोई पेट च दर्द है, जां किसे तरह दी कोई समस्या, ता ओ दसो।
ऊज रही नह कछु बतावे,
ओ पुछदियां ने कौलां जी बोलदे नहीं, कहंदे जेड़ी मेरी पीड़ा मेरे साहब जानदे ने, ते ओ आपे आके पुछणगे उहनां नूं ही दसांगी, तुसी ना कुछ पुछो, एदा जवाब दे दिंदे।
हरता पीर पीर मम पावे,
कहंदे मेरी पीड़ा नूं हरन वाले जानदे ने मेरी पीड़ की है। आखो सतनाम
श्री वाहिगुरु।
तुसी की जानो मेरी पीड़ा नूं, मेरी हरन पीड़ा नूं हरन वाले मेरे पीर, ओ जानदे ने मेरी पीड़ा।
पीरन पीर सर्ब ही जाने,
ओ पीरां दे पीर ने ओही मेरी पीड़ा जानदे ने।
किम कह बहर तूषणी ठाने,
एता कह के चुप कर जांदे, झटक नूं फेर आउंदियां दासियां, फिर ही जवाब उहनां नूं दे के चुप हो जांदे।
इत सतगुर नित नेम रखंते,
रात बीत गई अमृत वेले दा समा होया, छेवें पातशाह गुरु हरगोबिंद साहब दा रोज दा नेम सी अमृत वेले उठना।
जाम जामनी जब है जगंते,
जदों पैर रात रहिंदे महाराज छेवें पातशाह जागदे,
आसा वार सुन है दरबार,
महाराज जी ने साधना करनी फिर आसा जी दी वार दा कीर्तन बैठ के सुनना।
मोहर सुख मनी पाठ उचार,
ए छेवें पातशाह ने नेम बनाया सही अपना, के दरबार च जदों आसा जी दी वार दा कीर्तन सुन के हटना, फिर सुखमणी साहब दा पाठ आप करना। छेवें पातशाह रोजाना सुखमणी साहब दा पाठ करदे ने,
बैठ तखत दीवान लगावे,
और फिर दीवान सजांदे तखत दे उत्ते अकाल तख्त साहब ते सज के,
ते दर्शन सिख संगत आवे,
और सतगुरु जी दे दर्शन करन वास्ते सिख संगतां चल के आउंदियां ने।
पानी पठ है ग्रंथ की ब्रिंद,
और गुरु ग्रंथ साहब जी दी बाणी पढ़दियां संगतां, बेअंत बाणियां दा जाप गुरसिख रोजाना करदे, कोई जपजी साहब दा पाठ करदा, कोई सुखमणी साहब जी दा, कोई आसा जी दी वार दा, कोई दखणी ओंकार दा, कोई सिद्ध गोष्ट दा, कोई बाब नखरी दा, इसे तरह कोई पट्टी दा पाठ करदा है, कोई वारां दा पाठ करदा है, कोई जैतसरी दी वार दा नितनेम करदा है, कोई मारू डखणे दी वार पढ़दा है, कोई कानड़े दी वार दा जाप करदा है। खालसा जी हुण तां असीं जपजी साहब करन वेले भी सोचदे हां भी पाठ ते समा लगना है, बलियार जाइए पुरातन गुरसिखां तों बेअंत गुरबाणियां दा जाप, नित गुरबाणी नवी बाणी रोज पढ़दी महाराज जी दी, कदे कानड़े दी वार दा पाठ कर लेना, कदे बसंत दी वार दा जाप करना, कदे जैतसरी दी वार पढ़ लेनी, कदे दखणी ओंकार भी सारी बाणी बहाने दे नाल नेत्रां दे अगो लंघी जावे, जिन्नी गुरबाणी पढ़ांगे उह सरल होवेगी, हिरदे च वसेगी। तो एदा बेअंत गुरबाणी दा पाठ गुरसिख करदे ने,
इस प्रकार नितनेम बिलंद,
एदा बड़ा वड्डा नितनेम हुंदा गुरसिखां दा, पुरातन गुरसिखां दा। छेवें पातशाह जी आप बड़े वड्डे नितनेम च बैठदे, जेड़े सिख ने उन्हां दा भी वड्डा नितनेम हुंदा। वड्डे नितनेम दा मतलब हुंदा ਵੀ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਦਾ ਵੀ ਕਈ ਗੁਰਸਿੱਖਾਂ ਦਾ ਨਿਤਨੇਮ ਹੁੰਦਾ
ਪੜਤ ਨਾ ਬੋਲੇ ਕਿਹ ਸੋ ਬੈਨ
ਛੇਵੇਂ ਪਾਤਸ਼ਾਹ ਜਿੰਨਾ ਚਿਰ ਬਾਣੀ ਪੜਦੇ ਨਾ ਸੁਖਮਣੀ ਸਾਹਿਬ ਦਾ ਪਾਠ ਕਰਦੇ ਬਾਣੀ ਪੜਦਿਆਂ ਕਿਸੇ ਨਾਲ ਗੱਲ ਨਹੀਂ ਕਰਦੇ ਇਹ ਯਤਨ ਕਰਨਾ ਚਾਹੀਦਾ ਸਾਨੂੰ ਜਦੋਂ ਅਸੀਂ ਨਿਤਨੇਮ ਕਰਨ ਬੈਠੀਏ ਤੇ ਨਿਤਨੇਮ ਕਰਦਿਆਂ ਵਿੱਚ ਬਚਨ ਨਾ ਕਰੀਏ ਕੋਈ ਬੋਲ ਨਾ ਬੋਲੀਏ ਬਹੁਤ ਕਿਤੇ ਨਹੀਂ ਸਰਦਾ ਫਿਰ ਜਾ ਕੇ ਕਿਤੇ ਇੱਕ ਅੱਧੀ ਗੱਲ ਉਹ ਵੀ ਜੇ ਕਿਤੇ ਸ਼ਬਦ ਪੂਰਾ ਹੋ ਜੇ ਫਿਰ ਕੋਈ ਗੱਲ ਕਰ ਜਿੰਨੇ ਜਿੰਨਾ ਚਿਰ ਨਿਤਨੇਮ ਕਰਦੇ ਹੋ ਨਿਤਨੇਮ ਚ ਕੋਈ ਗੱਲ ਨਹੀਂ ਕਰਨੀ ਚਾਹੀਦੀ ਇੱਥੇ ਤਾਂ ਪੋਥੀ ਹੱਥ ਚ ਫੜੀ ਹੁੰਦੀ ਆ ਉਧਰੋਂ ਫੋਨ ਵੱਜ ਜਾਏ ਕੋਲ ਬੈਠੇ ਨਾਲ ਤਾਂ ਗੱਲ ਕੀ ਕਰਨੀ ਸੀ ਸੌ ਪੰਜਾਹ ਕਿਲੋਮੀਟਰ ਦੂਰ ਬੈਠੇ ਨਾਲ ਹੀ ਗੱਲਾਂ ਕਰੀ ਜਾਂਦੇ ਇਹ ਯੋਗ ਨਹੀਂ ਹੈ ਕਿ ਤੁਸੀਂ ਉਧਰ ਨਿਤਨੇਮ ਦੀ ਪੋਥੀ ਫੜੀ ਹੋਵੇ ਪਾਠ ਕਰ ਰਹੇ ਹੋ ਜਪਜੀ ਸਾਹਿਬ ਦਾ ਸੁਖਮਣੀ ਸਾਹਿਬ ਦਾ ਉਧਰੋਂ ਫੋਨ ਆ ਜੇ ਘੰਟੀ ਵੱਜ ਜੇ ਉਹ ਕੰਨ ਨੂੰ ਲਾ ਕੇ ਗੱਲਾਂ ਕਰਨ ਲੱਗ ਨਹੀਂ ਕਰਨਾ ਗੁਰਬਾਣੀ ਪੜਨ ਵੇਲੇ ਯਤਨ ਕਰੋ ਗੱਲ ਕਰਨੀ ਨਾ ਬਹੁਤ ਜ਼ਿਆਦਾ ਕਿਤੇ ਐਮਰਜੈਂਸੀ ਹੋਵੇ ਤਾਂ ਗੱਲ ਵੱਖਰੀ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਆਵਾਜ਼ਾਂ ਮਾਰੀ ਜਾਂਦੇ ਬੈੱਡ ਤੇ ਉਹ ਚਾਹ ਨਹੀਂ ਆਈ ਹਾਲੇ ਇੱਕ ਪੌੜੀ ਪੜੀ ਹੁੰਦੀ ਪੰਜ ਪੌੜੀਆਂ ਹੁੰਦੀਆਂ ਹਾਲੇ ਵੀ ਨਹੀਂ ਪਹੁੰਚੀ ਚਾਹ ਕਿੱਥੇ ਮਰ ਗਏ ਜੇ ਕਹਿਣ ਦਾ ਮਤਲਬ ਵੀ ਗੱਲਾਂ ਹੀ ਕਰੀ ਜਾਣੀਆਂ ਵਿੱਚ ਬਿਨਾਂ ਫਜ਼ੂਲ ਤੋਂ ਜੇ ਨਿਤਨੇਮ ਕਰਨਾ ਚਾਹ ਘੁੱਟ ਪੀ ਕੇ ਬਹਿ ਜਾਓ ਭਾਈ ਜਾਂ ਸਬਰ ਕਰ ਲਓ ਅੱਧੇ ਘੰਟੇ ਘੰਟੇ ਬਾਅਦ ਨਿਤਨੇਮ ਕਰਕੇ ਛਕ ਲਿਓ ਤੂੰ ਏਦਾਂ ਦਾ ਵਰਤਾਰਾ ਜੋ ਚੰਗਾ ਨਹੀਂ ਹੈ ਗੁਰਬਾਣੀ ਦਾ ਅਦਬ ਰੱਖਣਾ ਚਾਹੀਏ ਜਦੋਂ ਗੁਰੂ ਕੀ ਬਾਣੀ ਦਾ ਜਾਪ ਹੋਵੇ ਉਦੋਂ ਕੱਚ ਪਿੱਚ ਬੋਲਣ ਦੀ ਲੋੜ ਹੀ ਨਹੀਂ ਕਹਿੰਦੇ ਪੜਤ ਨਾ ਬੋਲਾਂ ਕਿਹ ਸੋ ਬੈਨ ਗੁਰਬਾਣੀ ਪੜਦਿਆਂ ਗੁਰਸਿੱਖ ਵੀ ਔਰ ਛੇਵੇਂ ਪਾਤਸ਼ਾਹ ਵੀ ਕਿਸੇ ਨਾਲ ਕੋਈ ਬਚਨ ਨਹੀਂ ਕਰਦੇ
ਭਿੱਖ ਹੈ ਨਾ ਇਹ ਉਤ ਥਿਰ ਕਰ ਨੈਣ
ਨਾ ਹੀ ਇਧਰ ਉਧਰ ਵੇਖਦੇ ਮਹਾਰਾਜ ਜੀ ਬਿਲਕੁਲ ਅਡੋਲ ਬੈਠੇ ਆਪਣੇ ਨਿਜਾਨੰਦ ਚ ਲੀਨ ਹੋ ਕੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਨੇ
ਤਿਸ ਦਿਨ ਕੋਲਾਂ ਕੋ ਦੁਖ ਜਾਨਾ
ਉਸ ਦਿਨ ਜਿਹੜੀ ਰਾਤ ਬੀਤ ਗਈ ਅਗਲੇ ਰਾਤ ਕੌਲਾਂ ਜੀ ਦੀ ਦੁੱਖ ਭਰੀ ਬੀਤੀ ਹੈ ਅਗਲੇ ਦਿਨ ਸਵੇਰੇ ਮਹਾਰਾਜ ਜਾਣੀ ਜਾਣ ਸਾਹਿਬ ਜਾਣਦੇ ਹੈ ਕਿ ਕੌਲਾਂ ਜੀ ਦਾ ਹਿਰਦਾ ਉਸ ਫੁਰਨੇ ਕਰਕੇ ਬਹੁਤ ਜ਼ਿਆਦਾ ਦੁਖੀ ਹੈ
ਖੈਚ ਪ੍ਰੇਮ ਕੀ ਭਈ ਮਹਾਨਾ
ਕੌਲਾਂ ਜੀ ਪ੍ਰੇਮ ਦੇ ਵਿੱਚ ਅਰਾਧਨਾ ਕਰ ਰਹੇ ਨੇ ਕੌਲਾਂ ਦੇ ਹਿਰਦੇ ਦੀ ਪ੍ਰੀਤ ਨੇ ਮਹਾਰਾਜ ਜੀ ਨੂੰ ਖਿੱਚ ਪਾਈ ਛੇਵੇਂ ਪਾਤਸ਼ਾਹ ਜਿਹੜਾ ਪ੍ਰੀਤ ਕਰਦਾ ਮਹਾਰਾਜ ਬਦੋ ਬਦੀ ਉਹਦੇ ਵੱਲ ਖਿੱਚੇ ਜਾਂਦੇ ਹਨ ਤੂੰ ਪ੍ਰੀਤ ਨੇ ਖਿੱਚ ਪਾਈ ਕੌਲਾਂ ਜੀ ਦੇ ਅੰਦਰ ਦੀ ਪ੍ਰੀਤ ਨੇ
ਫਿਰ ਉਹਨਾਂ ਜਾਏ ਨਾ ਮਨ ਥਿਰ ਹੋਏ
ਪਾਤਸ਼ਾਹ ਸੁਖਮਣੀ ਸਾਹਿਬ ਕਰਨ ਬੈਠੇ ਅੱਜ ਬੈਠਾ ਨਾ ਜਾਵੇ ਮੁੜ ਮੁੜ ਕੇ ਕੌਲਾਂ ਜੀ ਦਾ ਖਿਆਲ ਉਹ ਅਰਾਧਨਾ ਕਰਦੇ ਕਿਉਂਕਿ ਕੌਲਾਂ ਜੀ ਬਹੁਤ ਜ਼ਿਆਦਾ ਦੁਖੀ ਹੋ ਕੇ ਬਿਬਲ ਹੋ ਕੇ ਅਰਜੋਈਆਂ ਕਰਕੇ ਬੁਲਾਉਂਦੇ ਸੀ ਬੈਠਣਾ ਚਾਹੁੰਦੇ ਮਹਾਰਾਜ ਪਰ ਬੈਠਿਆ ਨਹੀਂ ਪਿਆ ਜਾ ਰਿਹਾ ਉਧਰ ਬਾਰ ਬਾਰ ਧਿਆਨ ਕੌਲਾਂ ਜੀ ਵੱਲ ਜਾ ਰਿਹਾ
ਪ੍ਰੇਮੀ ਕੋ ਦੁੱਖ ਸਹਿ ਨਾ ਸੋਏ
ਸਤਿਗੁਰੂ ਆਪਣੇ ਪਿਆਰਿਆਂ ਦਾ ਦੁੱਖ ਸਹਿ ਨਹੀਂ ਸਕਦੇ ਆਪਣੇ ਪਿਆਰਿਆਂ ਦਾ ਦੁੱਖ ਪ੍ਰਭ ਦਾਸ ਕਾ ਦੁੱਖ ਨਾ ਖਬ ਸਕੈ ਫੜ ਜੋਨੀ ਜੁੱਤੇ ਸਤਿਗੁਰੂ ਆਪਣਿਆਂ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੇ ਆਪਣਿਆਂ ਸੇਵਕਾਂ ਦਾ ਦੁੱਖ ਨਹੀਂ ਵੇਖ ਸਕਦੇ
ਗੁਰ ਕੇ ਧਿਆਨ ਪਰਾਇਣ ਭਈ
ਕਿਉਂਕਿ ਕੌਲਾਂ ਜੀ ਗੁਰੂ ਸਾਹਿਬ ਦੇ ਧਿਆਨ ਪਰਾਇਣ ਹੋ ਕੇ ਬੈਠੇ ਸਨ ਗੁਰੂ ਸਾਹਿਬ ਜੀ ਦੀ ਮੂਰਤ ਹੀ ਸਾਰੀ ਰਾਤ ਉਹ ਨਹੀਂ ਸੁੱਤੇ ਅੱਧਾ ਦਿਨ ਬੀਤ ਗਿਆ ਇੱਕ ਰਾਤ ਪੂਰੀ ਬੀਤ ਗਈ ਪਿਛਲੇ ਤਕਰੀਬਨ 15-16 ਘੰਟੇ ਬੀਤ ਗਏ ਕੌਲਾਂ ਜੀ ਨੂੰ ਇਸੇ ਅਵਸਥਾ ਚ ਮਹਾਰਾਜ ਜੀ ਦੇ ਧਿਆਨ ਪਰਾਇਣ ਹੋਇਆ
ਗੁਰ ਮੂਰਤ ਮਨ ਥਿਰਤਾ ਲਈ
ਸਤਿਗੁਰਾਂ ਦੀ ਮੂਰਤ ਹਿਰਦੇ ਚ ਵਸਾਈ ਉਸੇ ਮੂਰਤ ਨਾਲ ਹੀ ਆਪਣਾ ਧਿਆਨ ਜੋੜਿਆ ਹੋਇਆ
ਇਮ ਜੋਗੀ ਕੇ ਹੋਵੇ ਨਾ ਸਮਾਧ
ਕਹਿੰਦੇ ਕਿਸੇ ਜੋਗੀ ਦੀ ਵੀ ਇਹੋ ਜਿਹੀ ਸਮਾਧੀ ਨਹੀਂ ਲੱਗਦੀ ਜਿਹੜੀ ਸਮਾਧੀ ਚ ਮਾਤਾ ਕੌਲਾਂ ਜੀ ਪਹੁੰਚੇ ਹੋਏ ਨੇ ਹਾਂਜੀ
ਲਈ ਪ੍ਰੇਮ ਨੇ ਦਿੜ ਕਰ ਬਾਂਧ
ਕਹਿੰਦੇ ਪ੍ਰੇਮ ਨੇ ਬੰਨ ਲਿਆ ਉਹ ਸਮਾਧੀ ਕਹਿੰਦੇ ਇੰਨੀ ਵੀ ਪ੍ਰੇਮ ਦੇ ਨਾਲ ਬੰਨ ਲਿਆ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ
ਪ੍ਰੀਤ ਕਰੇ ਵਿਆਕੁਲਤਾ ਧਾਰੀ
ਕਹਿੰਦੇ ਉਸੇ ਪ੍ਰੀਤ ਕਰਕੇ ਤਾਂ ਵਿਆਕੁਲਤਾ ਕੌਲਾਂ ਜੀ ਦੇ ਅੰਦਰ ਉਧਰ ਛੇਵੇਂ ਪਾਤਸ਼ਾਹ ਜੀ ਨੂੰ ਵੀ ਬੇਬਲ ਕਰ ਦਿੱਤਾ
ਨਹੀਂ ਜਾਤ ਪ੍ਰਭ ਪਾਸ ਸਹਾਰੀ
ਸਤਿਗੁਰਾਂ ਦੇ ਨਾਲ ਪ੍ਰੀਤ ਕਰਨ ਵਾਲੇ ਗੁਰਦੇਵ ਨੂੰ ਬੇਬਲ ਕਰ ਦਿੰਦੇ ਹੈ ਫਿਰ ਮਹਾਰਾਜ ਜੀ ਕੋਲੋਂ ਵੀ ਸਹਾਰਿਆ ਨਹੀਂ ਜਾਂਦਾ अपने आप नू रोकन ता भी रोक नहीं सकदे।
केतिक रहे ओ सुखमणि पाठ,
सतगुरां यतन कीता भी सुखमणि साहब दा पाठ करके जावांगे, पर खिच इन्नी पई कि महाराज जी कोल बैठिया नहीं गया, हाले सुखमणि साहब दा पाठ विच रहिंदा सी। तो गरीब नवाज पातशाह जी फिर उठ के चल पे भी रस्ते च तुरदे जांदे पाठ करदे जावांगे नाले पहुंच जावांगे।
उठे तुरत ही तद सब ठाठ,
सतगुरु सच्चे पातशाह सारा ठाठ तज के न जो उथे दरबार दा सब कुछ छड के कौला जी दी प्रीत दे विच प्रेम च बजे होए चल पए।
भगत वत्स जो बिरद उदारा,
सतगुरां दा बिरद है भगत वत्सल। भगत वत्स दा मतलब हुंदा जिहड़े अपने भगतां नाल प्यार करन, ओ बिरद महाराज जी ने संभालिया।
और गाड़ो कर अंगीकार,
और हिरदे नू गाड़ो कहिए परपक करके अंगीकार कीता।
अपर नेम प्रण त्यागे जाए,
कहिंदे बाकी नेम बाकी प्रण सब त्यागे जा सकदे ने, नेम ते प्रण ओ सब त्यागे जा सकदे ने।
प्रिय को हित नह तजियो कदाए,
पर अपने प्यारे दी प्रीत नहीं महाराज जी छड सकदे। आखो सतनाम
श्री वाहिगुरु।
अपना नेम छड दिता भी सुखमणि साहब दा पाठ अगे बह के कर दे, विचे छड के अद्दा भी तुरदे तुरदे जांदे जांदे करदे जावांगे। अपना नेम प्रेम पिछे अपना नेम छड दिता, प्राण भी छड देंदे नेम भी छड देंदे, पर अपने प्यारे दी प्रीत दा त्याग नहीं करदे। ए सतगुरां दा बिरद है।
गए बेग ते घर तिस करी,
महाराज छेती नाल काली नाल कदम पुटदिआं कौलां जी दे घर आए।
कौलां कोल बिलोचन परी,
कौलां जी जिन्हां दे कमल जैसे सुंदर नेत्र ने जमीन दे उत्ते पुंजियां अखां बंद ने, साहब जी सहजे जी आए ने अंदर। कौलां जी नूं नहीं पता उह तां गुरु मूर्त नूं हिरदे च वसा के लेटे पए सन। तो पातशाह जी अंदर आ गए महिला च,
करी बिलोकन बैठे तहां,
कौलां नूं पिया वेखिया ते पातशाह लागे जिहड़ा सुंदर महाराज जी दा आसन वखरा लगा होया उस आसन ते गुरुदेव जी आके बैठ गए।
पठ्यो पाठ जे तिक थो रहा,
जिहड़ा पाठ रहिंदा सी सुखमणि साहब दा ਉਹ ਮਹਾਰਾਜ ਜੀ ਨੇ ਉੱਥੇ ਬੈਠਿਆ ਸੰਪੂਰਨ ਕੀਤਾ।
ਕਰਿਓ ਸੰਪੂਰਨ ਸੀਸ ਨਿਵਾਇਓ,
ਔਰ ਸੁਖਮਣੀ ਸਾਹਿਬ ਦਾ ਪਾਠ ਪੜ੍ਹ ਕੇ ਸੰਪੂਰਨ ਸੀਸ ਨਿਵਾਇਆ।
ਪੁਨ ਦਾਸੀ ਕੋ ਨਿਕਟ ਬੁਲਾਇਓ,
ਫਿਰ ਦਾਸੀ ਨੂੰ ਸੱਦਿਆ ਕੋਲ, ਜਿਹੜੇ ਕੌਲਾਂ ਜੀ ਦੇ ਮੁੱਖ ਦਾਸੀ ਸਨ ਉਸ ਦਾਸੀ ਨੂੰ ਕੋਲ ਬੁਲਾ ਕੇ ਪੁੱਛਦੇ ਨੇ,
ਕਿਉਂ ਇਹ ਪਰੀ ਕਹਾਂ ਇਸ ਹੋਵਾ,
ਕੌਲਾਂ ਨੂੰ ਕੀ ਹੋਇਆ ਭਾਈ, ਇਹ ਕਿਵੇਂ ਜ਼ਮੀਨ ਤੇ ਪੁੰਜਿਆਂ ਲੇਟੀ ਪਈ ਹੈ, ਇਹਦੀ ਇਹ ਦਸ਼ਾ ਇਹਦੀ ਇਹ ਹਾਲਤ ਕਿਉਂ ਹੋਈ ਹੈ।
ਬਿਗੜਿਓ ਕੌਣ ਕਾਜ ਇਨ ਜੋਵਾ,
ਇਹਦਾ ਕਿਹੜਾ ਕੋਈ ਕਾਰਜ ਵਿਗੜ ਗਿਆ ਜਾਂ ਕੋਈ ਇਹੋ ਜਿਹਾ ਕੰਮ ਇਹਨੇ ਵੇਖ ਲਿਆ ਕਿ ਇਹ ਪਰੇਸ਼ਾਨ ਹੋ ਗਈ ਹੈ।
ਹੱਥ ਜੋੜ ਤਿੰਨ ਦਸ਼ਾ ਬਤਾਈ,
ਉਹ ਦਾਸੀ ਬੋਲੀ ਹੱਥ ਜੋੜ ਕੇ ਕਹਿਣ ਲੱਗੀ,
ਪ੍ਰਥਮ ਆਪ ਕੇ ਸਦਨ ਸਿਧਾਈ,
ਕਹਿਣ ਲੱਗੀ ਜੀ ਮਹਾਰਾਜ ਇਹ ਪਹਿਲਾਂ ਤੁਹਾਡੇ ਘਰੇ ਗਈ ਸੀ ਕੱਲ ਦੁਪਹਿਰੇ, ਤੁਹਾਡੇ ਘਰ ਜਾ ਕੇ ਤੁਹਾਡੇ ਮਹਿਲਾਂ ਚ ਜਾ ਕੇ ਆਏ ਨੇ।
ਕਹਤੇ ਹੀ ਹੋਇਆ ਕਰ ਦਿਲਗੀਰ,
ਪਤਾ ਨਹੀਂ ਉੱਥੇ ਆਪ ਜੀ ਦੇ ਮਹਿਲਾਂ ਚ ਕੀ ਹੋਇਆ ਕੀ ਨਹੀਂ ਹੋਇਆ, ਬਸ ਉੱਥੋਂ ਆਉਂਦਿਆਂ ਹੀ ਇਹਦੀ ਇਹ ਦਸ਼ਾ ਹੈ, ਉੱਥੋਂ ਆਉਂਦਿਆਂ ਹੀ ਇਹਨਾਂ ਦੀ ਇਹ ਦਿਲਗੀਰ ਹੋਣ ਵਾਲੀ, ਦਿਲਗੀਰ ਕਹਿੰਦੇ ਨੇ ਦੁਖੀ ਹੋਣ ਨੂੰ, ਇਸ ਦੁੱਖ ਦੇ ਨਾਲ ਇਹਨਾਂ ਦੀ ਇਹ ਦਸ਼ਾ।
ਪਰੀ ਆਨ ਨਹਿ ਪਾਖਤ ਪੀਰ,
ਇਸੇ ਤਰ੍ਹਾਂ ਕੱਲ ਦੇ ਪਏ ਹੋਏ ਨੇ, ਅਸੀਂ ਪੁੱਛਦੇ ਹਾਂ ਆਪਣੀ ਪੀੜਾ ਨਹੀਂ ਦੱਸਦੇ, ਅਸੀਂ ਕਹਿੰਦੇ ਹਾਂ ਵੀ ਦੱਸੋ ਤਾਂ ਸਹੀ ਕੀ ਹੋਇਆ, ਪਰ ਆਪਣੀ ਕੋਈ ਪੀੜਾ ਨਹੀਂ ਦੱਸਦੇ।
ਹਰਤਾ ਪੀਰ ਲਖ ਹੈ ਮਮ ਪੀਰ,
ਅਸੀਂ ਜਦੋਂ ਪੁੱਛਦੇ ਹਾਂ ਤੇ ਸਾਨੂੰ ਇਹੀ ਜਵਾਬ ਦਿੰਦੇ ਨੇ ਕਿ ਮੇਰੀ ਪੀੜਾ ਨੂੰ ਹਰਨ ਵਾਲੇ ਮੇਰੀ ਪੀੜਾ ਜਾਣਦੇ ਨੇ, ਮੇਰਾ ਦੁੱਖ ਹਰਨ ਵਾਲੇ ਸਾਹਿਬ ਮੇਰਾ ਦੁੱਖ ਜਾਣਦੇ ਨੇ।
ਸਭ ਤੇ ਦੀਰਗ ਪੀਰਨ ਪੀਰ,
ਮੇਰੇ ਪੀਰ ਸਭ ਪੀਰਾਂ ਤੋਂ ਵੱਡੇ ਪੀਰ ਨੇ, ਉਹੀ ਮੇਰੀ ਪੀੜਾ ਜਾਣਦੇ ਨੇ।
ਅਸ਼ਟ ਜਾਮ ਇਸ ਭਾਂਤ ਬਿਤਾਏ,
ਮਹਾਰਾਜ ਛੇ ਪਹਿਰ ਹੋ ਗਏ ਨੇ ਇਹਨਾਂ ਨੂੰ ਇਸੇ ਤਰ੍ਹਾਂ, ਛੇ ਪਹਿਰ ਦਾ ਮਤਲਬ 18 ਘੰਟੇ, ਇਸੇ ਤਰ੍ਹਾਂ ਇਹਨਾਂ ਨੂੰ ਬੀਤ ਗਏ ਨੇ ਇਸੇ ਦਸ਼ਾ ਵਿੱਚ
ਕਾਲ ਦੁਪਹਿਰੀ ਤੇ ਦੁੱਖ ਪਾਏ
ਕੱਲ ਦੁਪਹਿਰ ਤੋਂ ਇਸੇ ਤਰ੍ਹਾਂ ਪਏ ਹੋਏ ਦੁਖੀ ਨੇ
ਖਾਨ ਪਾਨ ਪਰੇ ਅੰਕ ਸੁਹਾਵਨ
ਨਾ ਇਹਨਾਂ ਨੂੰ ਖਾਨ ਪਾਨ ਸੋਭਦਾ ਨਾ ਪਲਗਾ ਸੋਭਦਾ
ਬਸਣ ਵੀ ਭੁੱਖ ਨ ਕਰੇ ਬਗਾਵਨ
ਆ ਵੇਖੋ ਤੁਹਾਡੇ ਸਾਹਮਣੇ ਕਿਵੇਂ ਬਸਤਰ ਭੂਸ਼ਣ ਸੁੱਟੇ ਪਏ ਨੇ
ਤੀਰਗ ਸਵਾਸ ਲੇਤ ਦੁੱਖ ਭਰੇ
ਲੰਮੇ ਲੰਮੇ ਹੋਕੇ ਭਰਦੇ ਨੇ ਖਬਰੇ ਕੀ ਦੁੱਖ ਹੈ ਕੀ ਤਕਲੀਫ ਹੈ
ਅਸ਼ਰੂ ਬਿਲੋਚਨ ਤੇ ਜਲ ਪਰੇ
ਅੱਖਾਂ ਚੋ ਨੀਰ ਇਹਨਾਂ ਦੇ ਵਹਿ ਰਿਹਾ ਬਾਰ ਬਾਰ
ਰਾਵਰ ਕੋ ਨਿਜ ਪੀਰ ਬਤਾਵੇ
ਤੁਹਾਨੂੰ ਆਪਣੀ ਪੀੜਾ ਦੱਸੇਗੀ ਸਾਨੂੰ ਤਾਂ ਨਹੀਂ ਦੱਸਦੇ
ਪੁੱਛੋ ਆਪ ਹਵਾਲ ਸੁਣਾਵੇ
ਮਹਾਰਾਜ ਤੁਸੀਂ ਪੁੱਛੋ ਤੁਹਾਨੂੰ ਦੱਸਣਗੇ ਆਪਣਾ ਹਵਾਲ ਤੁਹਾਨੂੰ ਦੱਸਣਗੇ ਆਪਣੀ ਪੀੜਾ
ਸ਼੍ਰੀ ਹਰਿ ਗੋਬਿੰਦ ਸੁਣ ਕਰ ਗਾਥਾ
ਕਾਸੀ ਦੇ ਕੋਲੋਂ ਇਹ ਸਾਰੀ ਗੱਲ ਬਾਤ ਸੁਣ ਕੇ
ਪੂਜਿਓ ਚਹਿਤ ਤਿਸੀ ਕੇ ਸਾਥਾ
ਸਤਿਗੁਰੂ ਹੁਣ ਕੌਲਾਂ ਨੂੰ ਹੀ ਪੁੱਛਣਾ ਚਾਹੁੰਦੇ ਕਿ ਕੌਲਾਂ ਜੀ ਦੱਸੋ ਕੀ ਦੁੱਖ ਹੈ ਕੀ ਪੀੜਾ ਤੁਹਾਡੇ ਹਿਰਦੇ ਦੀ ਜੋ ਅਸੀਂ ਦੂਰ ਕਰੀਏ ਤੋ ਕੌਲਾਂ ਜੀ ਜਿਵੇਂ ਪਾਤਸ਼ਾਹ ਦੇ ਚਰਨਾਂ ਚ ਆਪਣੀ ਦਸ਼ਾ ਦੱਸ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।